الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم قل هو الله أحد الله الصمد لم يلد ولم يولد ولم يكن له كفوا أحد. اس سورہ اخلاص سے ادھا مرکزی مضمون نبی صلی اللہ علیہ وسلم والوں عقیدہ توحید دا فیصلہ کن اعلان ہے. فرمایا کل ہو اللہ احد، تسی اعلان کر دیو اے پیغمبر او اللہ سب تو الگ ہے. یعنی نبی صلی اللہ علیہ وسلم نے حکم دیتا گیا کہ تسی اعلان کر دیو، اے فیصلہ کن اعلان کر دیو کہ جس اللہ دے بارے میرے تواڈے درمیان گفتگو ہو رہی ہے، بحث ہے، یعنی خدا دی ذات جڑی زیر بحث ہے، او اللہ، یعنی الفاظ نے ہو اللہ، تسی کہو او اللہ جڑا کہ متکلم اور مخاطب یعنی گل کرنے والے تے گل سنن والے دے درمیان جدے بارے گل چل رہی ہے، او اللہ احد ہے. احد تو مراد ہے سب تو الگ ہے، اکیلا ہے، کسی نال دی نہ کوئی قرابت داری ہے، نہ کوئی رشتہ ہے، وہ ہر ایک تو بل ہے. یعنی کوئی وہی نو دا نہیں، وہ قسم دا نہیں، وہ کلم کلا ہے، ہر حوالے نال کلا ہے. یعنی کہ کوئی وہ ہم جنس نہیں، کوئی وہ ہم نو نہیں کہ اللہ وانگر دا کوئی ہور بھی ہے وے، بالکل وہ کلا ہے. یعنی سب تو الگ ہے، ہر قرابت تے ہر رشتے تو بل ہے. اللہ الصمد، اللہ سب دا سہارا ہے. سمد جڑا ہے یہ اس چٹان نو کہندے نے جڑی مدد دیندی ہے دشمن دے مقابلے چ. یعنی کہ جدوں دشمن نال مقابلہ ہوئے تے پھر فوج یا جڑا گروہ لڑ رہا ہے وہ عموماً سہارا لیندے نے کہ ساڈی پچھے کوئی وڈی چٹان ہوئے تاکہ ساڈا پچھوں اسی محفوظ ہوئیے. تے وہ چٹان جڑی سہارا دیندی ہے، خدا وہ چٹان ہے جڑی کہ سب دا سہارا ہے. اللہ الصمد یعنی اللہ تعالیٰ سب دا سہارا ہے. سمد دا لفظ چٹان واسطے استعمال ہوندا ہے. تورات وچ بھی اس مدد دی چٹان دے حوالے نال دا ذکر آندا ہے. یعنی اللہ تعالیٰ دی ذات نوں نا مدد والی چٹان، جڑی چیز چٹان تو مدد لئی جاندی ہے، وہ کیا گیا. لم یلد ولم یولد، نہ وہ باپ ہے، یعنی نہ انہیں کسی نے جنی ہے کہ وہ باپ ہوئے. ولم یولد، تے نہ وہ بیٹا ہے، یعنی نہ وہ جنیا گیا ہے کہ وہ بیٹا کہلاوے. خدا دی ذات جڑی ہے نہ کسی وجود دی دا باپ ہے، تے نہ وہ کسی وجود دا بیٹا ہے. یعنی وہ دی ذات اس نوعیت دی ہے کہ نہ وہ دا کوئی باپ ہے نہ وہ دا کوئی بیٹا ہے. ولم یکن لہ کفوا احد، تے نہ کوئی وہ دا ہمسر ہے، یعنی وہ دے برابر کوئی نہیں، وہ دے ہم پلہ کوئی نہیں. جو ذات خدا دی ہے وہ ذات کسی دی بھی نہیں، یعنی کہ وہ دی برابری کر سکے. اگے ودھنا تے سوال ہی نہیں پیدا ہوندا، وہ دی برابری دا بھی سوال نہیں پیدا ہوندا. وہ خالق ہے تے باقی مخلوق نے، وہ مالک ہے تے باقی مملوک نے، یعنی کہ وہ دی ملکیت نے. اللہ سب دا مالک ہے، تے کوئی ہور وہ دی مخلوقات جو ایسا نہیں کہ وہ کہے کہ اللہ مالک ہے تے میں بھی مالک ہے ہاں، نہیں، سب وہ دی ملکیت نے. تے وہ رازق ہے، تے سارے مرزوق، مرزوق تو مراد ہے کہ رزق جنہوں نے دیتا جاتا ہے، وہ دے دیتے ہوئے رزق نال ساری مخلوق چلتی ہے. اس طرح نہیں کہ کوئی ایسا بھی ہوئے کہ جہدے واسطے اللہ رازق نہیں، نہیں، اللہ تعالیٰ کلا رازق ہے، تے باقی سارے انہیں جنہوں نے وہ رزق دینا ہے تے پھر انہوں دے وجود قائم رہتا ہے. تے خدا دی ذات جڑی ہے وہ مقابلے کا کوئی سوال ہی نہیں پیدا ہوتا. یہ چار آیتاں نے جنہاں دے وچ اللہ تعالیٰ دی جڑی توحید ہے وہ دا بڑا فیصلہ کن الفاظ بیان کرتا ہے، بالکل اعلان کرتا ہے. یعنی نبی صلی اللہ علیہ وسلم تے آپ دے جڑا مخاطب سی، خاص کر عیسائی جڑے کہ خدا دی توحید دے اپنے نو قائل تے کہندے نے لیکن اصل جو قائل نہیں، وہ عقیدہ تسلیس تے کھڑے نے کہ بھائی خدا جڑا ہے ایک باپ خدا ہے، ਬੇਟਾ ਖੁਦਾ ਹੈ ਅਤੇ ਰੂਹੁਲ ਕੁਦਸ ਹੈ, ਤਸਲੀ ਇਸ ਤਰ੍ਹਾਂ ਬਣਾਉਂਦੇ ਨੇ ਕਿ ਖੁਦਾ ਦੇ ਤਿੰਨ ਰੂਪ ਨੇ, ਇਹਦੀਆਂ ਫਿਰ ਮੁਖਤਲਿਫ ਮਿਸਾਲਾਂ ਦਿੰਦੇ ਨੇ ਕਿ ਉਹ ਇੱਕ ਹੀ ਖੁਦਾ ਹੈ ਲੇਕਿਨ ਉਹਦੇ ਤਿੰਨ ਰੂਪ ਨੇ, ਔਰ ਅਜੀਬ ਉਹ ਗਰੀਬ ਜਿਹੀਆਂ ਮਿਸਾਲਾਂ ਦਿੰਦੇ ਨੇ ਜਿਹੜੀ ਕਿ ਨਾਕਾਬਲੇ ਫਹਿਮ ਹੁੰਦੀਆਂ ਨੇ। ਇੱਥੇ ਦੱਸਤਾ ਗਿਆ ਕਿ ਬਈ ਉਹ ਜਿਹੜਾ ਉਹ ਸਭ ਤੋਂ ਅਕੇਲਾ ਹੈ, ਕੋਈ ਉਹਦੇ ਵਾਂਗਰ ਦਾ ਹੈ ਹੀ ਨਹੀਂ, ਲੇਕਿਨ ਉਹ ਇਸ ਅਕੇਲੇ ਹੁੰਦਾ ਮਤਲਬ ਇਹ ਨਹੀਂ ਕਿ ਉਹਦਾ ਕਿਸੇ ਨਾਲ ਕੋਈ ਤਾਲਕ ਹੀ ਨਹੀਂ, ਉਹ ਕਿਸੇ ਦਾ ਸਹਾਰਾ ਹੀ ਨਹੀਂ, ਕਿਸੇ ਨਾਲ ਉਹ ਮਤਲਬ ਹੈ ਉਹਨੂੰ ਕੋਈ ਵਾਸਤਾ ਹੀ ਨਹੀਂ, ਨਹੀਂ ਉਹ ਅਕੇਲਾ ਹੋਣ ਦੇ ਬਾਵਜੂਦ ਸਭ ਦਾ ਸਹਾਰਾ ਹੈ, ਸਭ ਵਾਸਤੇ ਮਦਦ ਕਰਨ ਵਾਲਾ ਉਹ ਹੀ ਹੈ, ਅਤੇ ਉਹ ਨਾ ਕਿਸੇ ਦਾ ਬਾਪ ਹੈ ਅਤੇ ਨਾ ਕਿਸੇ ਦਾ ਬੇਟਾ ਹੈ। ਉਹਦੇ ਬਾਰੇ ਤਸੱਵਰ ਕਾਇਮ ਕਰਨਾ ਕਿ ਬਈ ਖੁਦਾ ਜਿਹੜਾ ਇਹ ਫਲਾਂ ਦਾ ਬਾਪ, ਜਿਸ ਤਰ੍ਹਾਂ ਈਸਾਈਆਂ ਨੇ ਕਿਹਾ ਕਿ ਈਸਾ ਅਲੈਹਿ ਸਲਾਮ ਦਾ ਬਾਪ ਇਹ ਖੁਦਾ, ਨਊਜ਼ ਬਿੱਲਾ, ਤਾਂ ਬਿਲਕੁਲ ਗਲਤ ਹੈ। ਔਰ ਈਸਾ ਅਲੈਹਿ ਸਲਾਮ ਨੂੰ ਕਿਹਾ ਕਿ ਉਹ ਅੱਲਾਹ ਨੇ ਖੁਦ ਯਾਨੀ ਕਿ ਉਹ ਉਹਨਾਂ ਨੂੰ ਬੇਟਾ ਕਰਾਰ ਦੇ ਦਿੱਤਾ ਔਰ ਅੱਲਾਹ ਵੀ ਕਰਾਰ ਦੇ ਦਿੱਤਾ, ਨਊਜ਼ ਬਿੱਲਾ, ਬਿਲਕੁਲ ਬਾਤਲ ਅਕੀਦਾ ਹੈ, ਖੁਦਾ ਨਾ ਬਾਪ ਹੈ ਅਤੇ ਨਾ ਬੇਟਾ। ਇਸੇ ਤਰ੍ਹਾਂ ਉਜ਼ੈਰ ਅਲੈਹਿ ਸਲਾਮ ਨੂੰ ਯਹੂਦ ਨੇ ਅੱਲਾਹ ਦਾ ਬੇਟਾ ਕਰਾਰ ਦੇ ਦਿੱਤਾ ਕਿ ਉਜ਼ੈਰ ਜਿਹੜੇ ਨੇ ਖੁਦਾ ਦਾ ਬੇਟਾ ਨੇ, ਅਤੇ ਇਹ ਵੀ ਬਾਤਲ ਹੈ। ਕੁਰਾਨ ਜੀ ਨੇ ਇਹਨੂੰ ਮਤਲਬ ਬਿਲਕੁਲ ਕੰਡੈਮ ਕੀਤਾ ਕਿ ਬਿਲਕੁਲ ਬਾਤਲ ਗੱਲ ਹੈ, ਖੁਦਾ ਦੀ ਕੋਈ ਔਲਾਦ ਨਹੀਂ। ਮੁਸ਼ਰਕੀਨ ਅਰਬ ਜਿਹੜੇ ਸਨ ਇਹ ਫਰਿਸ਼ਤਿਆਂ ਨੂੰ ਅੱਲਾਹ ਦੀਆਂ ਬੇਟੀਆਂ ਕਰਾਰ ਦਿੰਦੇ ਸਨ ਕਿ ਜਿਹੜੇ ਫਰਿਸ਼ਤੇ ਨੇ ਮੁਖਤਲਿਫ ਫਰਿਸ਼ਤੇ ਉਹਨਾਂ ਨੇ ਬਣਾਏ ਅਤੇ ਮੈਂ ਉਹਨਾਂ ਦੇ ਬੁੱਤ ਬਣਾਏ ਸਨ, ਅਤੇ ਉਹਨਾਂ ਨੂੰ ਕਹਿੰਦੇ ਕਿ ਖੁਦਾ ਦੀਆਂ ਬੇਟੀਆਂ ਨੇ, ਇਹਨੀ ਖੁਦਾ ਦੀ ਔਲਾਦ ਹੈ ਵੇ, ਅਤੇ ਜ਼ਾਹਿਰ ਹੈ ਕਿ ਇਹ ਤਸੱਵਰ ਵੀ ਬਿਲਕੁਲ ਬਾਤਲ ਹੈ। ਫਰਮਾਇਆ ਨਹੀਂ, ਖੁਦਾ ਨਾ ਬਾਪ ਹੈ ਕਿਸੇ ਦਾ, ਯਾਨੀ ਨਾ ਕੋਈ ਉਹਦਾ ਬੇਟਾ ਨਾ ਕੋਈ ਉਹਦੀ ਬੇਟੀ ਹੈ, ਅਤੇ ਨਾ ਉਹ ਖੁਦ ਬੇਟਾ ਕਿਸੇ ਦਾ ਕਿ ਉਹਦਾ ਕੋਈ ਮਾਂ ਹੋਵੇ ਕੋਈ ਬਾਪ ਹੋਵੇ, ਇਹਦਾ ਕੋਈ ਸਵਾਲ ਹੀ ਨਹੀਂ, ਇਹ ਵਾਜ਼ਿਹ ਗੱਲ ਹੈ। ਬਲਮ ਯਕੁਲ ਲਹੂ ਕੁਫਵਨ ਅਹਦ, ਅਤੇ ਨਾ ਕੋਈ ਉਹਦਾ ਹਮਸਰ ਹੈ ਯਾਨੀ ਕਿ ਤਾਕਤਾਂ 'ਚ, ਸਿਫਾਤ 'ਚ, ਆਪਣੀ ਕੁਦਰਤ 'ਚ, ਬਿਲਕੁਲ ਖੁਦਾ ਦੇ ਹਮ ਪੱਲਾ ਹੈ ਹੀ ਕੋਈ ਨਹੀਂ। ਇਹ ਸੂਰਤ ਜਿਹੜੀ ਹੈ ਇਹਨੇ ਜਿਸ ਤਰ੍ਹਾਂ ਤੌਹੀਦ ਦਾ ਐਲਾਨ ਕਰਤਾ ਸੀ, ਅਤੇ ਇਸ ਤੋਂ ਜਿਹੜੇ ਇਹਦੇ ਮੁਖਾਤਬ ਸਨ ਈਸਾਈ ਯਾਨੀ ਕਿ ਖਾਸ ਮੁਖਾਤਬ ਕਹਿ ਲਓ, ਵੈਸੇ ਤਾਂ ਇਹਦਾ ਮਜ਼ਮੂਨ ਜਿਹੜਾ ਹੈ ਉਹ ਤੌਹੀਦ ਨੂੰ ਬਿਆਨ ਕਰਦਾ ਹਰ ਹਵਾਲੇ ਨਾਲ ਔਰ ਹਰ ਮੁਖਾਤਬ ਵਾਸਤੇ ਬਿਆਨ ਕਰਦਾ, ਲੇਕਿਨ ਈਸਾਈ ਜਿਹੜੇ ਸਨ ਉਹ ਇਸ ਸੂਰਤ ਤੋਂ ਬਹੁਤ ਮਤਲਬ ਤਕਲੀਫ ਇਸ ਸਨ ਕਿ ਵੀ ਜੇ ਇਹਦੇ 'ਚ ਅਕੀਦਾ ਬਿਆਨ ਕੀਤਾ ਗਿਆ ਇਹ ਨਹੀਂ ਉਹਨਾਂ ਨੂੰ ਵਾਰਾ ਖਾਂਦਾ, ਅਤੇ ਉਹ ਫਿਰ ਜਦੋਂ ਕਿਸੇ ਬੰਦੇ ਨੂੰ ਈਸਾਈ ਬਣਾਉਂਦੇ ਸਨ ਅਤੇ ਉਹੀ ਅਕੀਦਾ ਜਿਹੜਾ ਉਹਨਾਂ ਸੀ ਰੂਹੁਲ ਕੁਦਸ ਖੁਦਾ ਅਤੇ ਬੇਟਾ ਬਾਪ ਔਰ ਬੇਟਾ ਤਸਲੀਸ ਦਾ ਅਕੀਦਾ ਉਹਨੂੰ ਮਨਵਾਉਣਾ ਅਤੇ ਕਹਿਣਾ ਕਿ ਤੂੰ ਨਊਜ਼ ਬਿੱਲਾ ਲਾਨਤ ਕਰ ਉਸ ਖੁਦਾ 'ਤੇ ਜਿਹੜਾ ਕੁਲਹੋਵੱਲਾ ਅਹਦ ਵਾਲਾ ਖੁਦਾ ਜਿਹੜਾ ਉਹਦੇ 'ਤੇ ਲਾਨਤ ਕਰ, ਅਤੇ ਫਿਰ ਉਹ ਬਦਕਿਸਮਤ ਲਾਨਤ ਕਰਦਾ ਸੀ, ਅਤੇ ਫਿਰ ਉਹ ਕਹਿੰਦੇ ਕਿ ਹੁਣ ਠੀਕ ਹੈ ਉਹਦੇ ਉਹਨੂੰ ਜਿਹੜੀ ਤੌਹੀਦ ਕੁਰਾਨ ਨੇ ਬਿਆਨ ਕੀਤੀ ਹੈ ਉਹਦਾ ਇਨਕਾਰ ਕਰ, ਯਾਨੀ ਕੁਲਹੋਵੱਲਾ ਅਹਦ ਵਾਲੀ ਤੌਹੀਦ ਦਾ ਇਨਕਾਰ ਕਰ, ਅਤੇ ਇਹ ਜਿਹੜਾ ਅਸੀਂ ਕਹਿੰਦੇ ਹਾਂ ਕਿ ਬਈ ਬਾਪ ਬੇਟਾ ਅਤੇ ਰੂਹੁਲ ਕੁਦਸ ਜਿਹੜੀ ਤੌਹੀਦ ਹੈ ਇਹਨੂੰ ਮੰਨ। ਇੱਥੇ ਸੂਰਤ ਖਤਮ ਹੋ ਜਾਂਦੀ ਹੈ ਅਤੇ ਅਸੀਂ ਇਹਦਾ ਰਵਾਂ ਤਰਜਮਾ ਕਰ ਲੈਂਦੇ ਹਾਂ। ਕੁਲਹੋਵੱਲਾ ਅਹਦ, ਤੁਸੀਂ ਐਲਾਨ ਕਰ ਦਿਓ ਐ ਪੈਗੰਬਰ ਕਿ ਉਹ ਅੱਲਾਹ ਸਭ ਤੋਂ ਅਲੱਗ ਹੈ, ਅੱਲਾਹੁ ਸਮਦ, ਅੱਲਾਹ ਸਭ ਦਾ ਸਹਾਰਾ ਹੈ, ਲਮ ਯਲਿਦ ਵਲਮ ਯੂਲਦ, ਨਾ ਉਹ ਬਾਪ ਹੈ ਅਤੇ ਨਾ ਉਹ ਬੇਟਾ ਹੈ, ਵਲਮ ਯਕੁਲ ਲਹੂ ਕੁਫਵਨ ਅਹਦ, ਅਤੇ ਨਾ ਉਹਦਾ ਕੋਈ ਹਮਸਰ ਹੈ। ਵਾਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।